ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਧਰਮ ਜਾਂ ਮਜ਼ਹਬ, ਭਾਗ ਸੱਤਵਾਂ। ਗੁਰਮੁਖ ਪਿਆਰੇ ਬਾਊ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 11 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 7ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਪਹਿਲਾਂ ਇਹ ਦੱਸਿਆ ਜਾ ਚੁੱਕਿਆ ਹੈ ਕਿ ਇਹ ਨਾਲ ਲਿਖਿਆ ਹੋਇਆ ਹੁਕਮ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਇਸ ਨਿੱਜੀ ਧਰਮ ਦੀ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ, ਹਰ ਇੱਕ ਜੀਵ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣੇ ਨਾਲ ਵੱਖ ਵੱਖ ਸੰਸਕਾਰ, ਅੱਡ ਅੱਡ ਕਿਸਮਤ, ਵੱਖ ਵੱਖ ਪਰਿਵਾਰਕ ਮਾਹੌਲ, ਭਿੰਨ ਭਿੰਨ ਵਾਤਾਵਰਣ, ਅਲੱਗ ਅਲੱਗ ਸਰੀਰਕ ਸਿਹਤ, ਦਰਜ਼ੇ ਬਦਰਜ਼ੇ ਲਿਆਕਤ, ਅੱਡ ਅੱਡ ਧਰਮ, ਪਾਂਤ ਪਾਂਤ ਦੀ ਸੰਗਤ, ਭਿੰਨ ਭਿੰਨ ਮਾਨਸਿਕ ਬਣਤਰ, ਅਨੇਕਾਂ ਕਿਸਮਾਂ ਦੇ ਦੁੱਖ ਸੁੱਖ ਲੈ ਕੇ ਇਸ ਸੰਸਾਰ ਵਿੱਚ ਆਇਆ ਹੈ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਇਹ ਨਾਲ ਲਿਖਿਆ ਧਰਮ ਸਰੀਰ ਵਿੱਚ ਰਹਿ ਕੇ ਹੀ ਮਨੁੱਖ ਕਮਾ ਸਕਦਾ ਹੈ। ਹਾਂਜੀ, ਇਹ ਨਾਲ ਲਿਖਿਆ ਧਰਮ ਸਰੀਰ ਵਿੱਚ ਰਹਿ ਕੇ ਹੀ ਮਨੁੱਖ ਕਮਾ ਸਕਦਾ ਹੈ। ਇਸ ਨਾਲ ਲਿਖੇ ਧਰਮ ਨੂੰ ਕਮਾਉਣ ਲਈ ਅਕਾਲ ਪੁਰਖ ਨੇ ਮਨੁੱਖ ਨੂੰ ਸਾਰੀਆਂ ਲੋੜੀਂਦੀਆਂ ਵਸਤੂਆਂ ਪ੍ਰਦਾਨ ਕੀਤੀਆਂ ਅਤੇ ਇਸ ਦੇ ਰਹਿਣ ਲਈ ਪ੍ਰਿਥਵੀ ਰੂਪ ਧਰਮਸਾਲ ਕਾਇਮ ਕੀਤੀ। ਇੱਥੇ ਹੀ ਬਸ ਨਹੀਂ, ਸਾਰੇ ਜਗਤ ਅਤੇ ਇਸ ਵਿੱਚ ਰਹਿਣ ਵਾਲੇ ਇਨਸਾਨਾਂ ਦੇ ਕਰਮਾਂ ਦਾ ਨਿਬੇੜਾ ਕਰਨ ਲਈ ਗੁੱਝੇ ਅਸੂਲ ਬਣਾਏ। ਇਸ ਵਿਚਾਰ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਕੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਿਵੇਂ ਧਰਤੀ ਇੱਕ ਹੈ, ਇਸ ਵਿੱਚ ਅੱਡ ਅੱਡ ਰੁੱਤਾਂ ਅਨੁਸਾਰ ਭਿੰਨ ਭਿੰਨ ਤਰ੍ਹਾਂ ਦੀ ਮਿੱਟੀ ਵਿੱਚ ਵੱਖ ਵੱਖ ਬੀਜ ਬੀਜੇ ਜਾਂਦੇ ਹਨ, ਧਰਤੀ ਇਹਨਾਂ ਸਾਰਿਆਂ ਅਲੱਗ ਅਲੱਗ ਬੀਜਾਂ ਨੂੰ ਪ੍ਰਫੁੱਲਤ ਕਰਕੇ ਭਾਂਤ ਭਾਂਤ ਦੀ ਫਸਲ ਦਾ ਰੂਪ ਦਿੰਦੀ ਹੈ। ਇਸੇ ਤਰ੍ਹਾਂ ਹਰ ਜੀਵ ਆਪਣੇ ਪਿਛਲੇ ਕਰਮਾਂ ਦੇ ਬੀਜ ਅਨੁਸਾਰ ਰੱਬੀ ਹੁਕਮ ਵਿੱਚ ਵੱਖ ਵੱਖ ਸਮੇਂ, ਦੇਸ਼, ਨਸਲ, ਧਰਮ, ਮਾਲੀ ਹਾਲਤ, ਪਰਿਵਾਰਕ ਮਾਹੌਲ, ਦੁਨਿਆਵੀ ਵਾਤਾਵਰਣ, ਗੁਣ ਔਗੁਣ, ਸਰੀਰਕ ਸਿਹਤ, ਮਾਨਸਿਕ ਲਿਆਕਤ, ਆਤਮਕ ਖਿੱਚ, ਰਾਜਨੀਤਿਕ ਦਸ਼ਾ ਅਨੁਸਾਰ ਆਪਣਾ ਸੰਸਾਰਕ, ਸਮਾਜਿਕ ਅਤੇ ਧਾਰਮਿਕ ਜੀਵਨ ਬਤੀਤ ਕਰਨਾ ਆਉਂਦਾ ਹੈ। ਬੀਜ ਬੋਵਸ ਭੋਗ ਭੋਗੈ, ਕੀਆ ਆਪਣਾ ਪਾਵੇ, ਦੋਸ਼ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਹੋਗ, ਆਪਣ ਕਰਮ ਆਪੇ ਹੀ ਬਨ, ਆਵਨ ਜਾਵਨ ਮਾਇਆ ਤਨ, ਫਲ ਤੇ ਵੇਹੋ ਪਾਈਏ, ਜੇ ਵੇਹੀ ਕਰਮ ਕਮਾਈਏ। ਜਿਉਂ ਜਿਹਾ ਮਾਹੌਲ ਮਨੁੱਖ ਨੂੰ ਇਸ ਸੰਸਾਰ ਵਿੱਚ ਮਿਲਦਾ ਹੈ, ਉਸੇ ਮਾਹੌਲ ਵਿੱਚ ਇਸ ਨੂੰ ਸੰਸਾਰਕ ਅਤੇ ਧਾਰਮਿਕ ਜੀਵਨ ਬਤੀਤ ਕਰਨਾ ਪੈਂਦਾ ਹੈ ਅਤੇ ਕਰਨਾ ਵੀ ਚਾਹੀਦਾ ਹੈ। ਹਾਂਜੀ, ਜਿਉਂ ਜਿਹਾ ਮਾਹੌਲ ਮਨੁੱਖ ਨੂੰ ਇਸ ਸੰਸਾਰ ਵਿੱਚ ਮਿਲਦਾ ਹੈ, ਉਸੇ ਮਾਹੌਲ ਵਿੱਚ ਇਸ ਨੂੰ ਸੰਸਾਰਕ ਅਤੇ ਧਾਰਮਿਕ ਜੀਵਨ ਬਤੀਤ ਕਰਨਾ ਪੈਂਦਾ ਹੈ ਅਤੇ ਕਰਨਾ ਵੀ ਚਾਹੀਦਾ ਹੈ। ਕੁਝ ਕੁ ਮਾਹੌਲ ਤਾਂ ਜੀਵ ਨੂੰ ਐਸੇ ਮਿਲਦੇ ਹਨ ਕਿ ਉਹ ਧਰਮ ਦੀ ਕਮਾਈ ਕਰਨ ਵਿੱਚ ਸਹਾਇਕ ਹੁੰਦੇ ਹਨ, ਪਰ ਕੁਝ ਐਸੇ ਵੀ ਮਿਲਦੇ ਹਨ ਜਿਹੜੇ ਅਤਿਅੰਤ ਰੁਕਾਵਟਾਂ ਪਾਉਂਦੇ ਹਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਜੀਵਾਂ ਨੂੰ ਆਪੋ ਆਪਣਾ ਸੰਸਾਰਕ ਅਤੇ ਧਾਰਮਿਕ ਜੀਵਨ ਬਤੀਤ ਕਰਨ ਵਿੱਚ ਅਲੱਗ ਅਲੱਗ ਸਹੂਲਤਾਂ ਅਤੇ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਦੁੱਖ ਸੁੱਖ ਭੁਗਤਣ ਨਾਲ ਹੀ ਅਸੀਂ ਆਪਣੇ ਪਿਛਲੇ ਕੀਤੇ ਕਰਮਾਂ ਦਾ ਗੁੱਝਾ ਹਿਸਾਬ ਕਿਤਾਬ ਨਿਬੇੜਦੇ ਹਾਂ। ਦੁੱਖ ਸੁੱਖ ਭੁਗਤਣ ਨਾਲ ਹੀ ਅਸੀਂ ਆਪਣੇ ਪਿਛਲੇ ਕੀਤੇ ਕਰਮਾਂ ਦਾ ਗੁੱਝਾ ਹਿਸਾਬ ਕਿਤਾਬ ਨਿਬੇੜਦੇ ਹਾਂ। ਇਉਂ ਇਹ ਕਰਮ ਚੱਕਰ ਅਤੇ ਆਵਾਗਮਨ ਦਾ ਗੇੜ ਚੱਲਦਾ ਰਹਿੰਦਾ ਹੈ। ਕਰਮ ਇਨਸਾਨ ਆਪ ਕਰਦਾ ਹੈ, ਪਰ ਅਗਿਆਨਤਾ ਵਸ ਪੂਰਬਲੇ ਕਰਮਾਂ ਬਾਰੇ ਸੋਝੀ ਨਾ ਹੋਣ ਕਰਕੇ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ। ਦੁੱਖ ਸੁੱਖ ਦੀ ਅਸਲੀਅਤ ਤੇ ਨਿਰਮਲ ਕਰਮ ਕਰਨ ਦੀ ਪ੍ਰੇਰਨਾ ਗੁਰਬਾਣੀ ਇਉਂ ਦਰਸਾਈ ਗਈ ਹੈ। ਇਹ ਕਰ ਕਰੈ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਉੱਪਰਲੀ ਵਿਚਾਰ ਤੋਂ ਸੁੱਤੇ ਸਿੱਧ ਸਪਸ਼ਟ ਹੈ ਕਿ ਦੁੱਖ ਸੁੱਖ ਮਨੁੱਖ ਨੂੰ ਰੱਬੀ ਹੁਕਮ ਵਿੱਚ ਆਪਣੇ ਹੀ ਕੀਤੇ ਕਰਮਾਂ ਅਨੁਸਾਰ ਮਿਲਦੇ ਹਨ। ਹਾਂਜੀ, ਦੁੱਖ ਸੁੱਖ ਮਨੁੱਖ ਨੂੰ ਰੱਬੀ ਹੁਕਮ ਵਿੱਚ ਆਪਣੇ ਕੀਤੇ ਕਰਮਾਂ ਅਨੁਸਾਰ ਮਿਲਦੇ ਹਨ। ਇਸ ਲਈ ਦੁੱਖ ਮਿਲਣ ਤੇ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਣਾ ਜਾਂ ਰੱਬ ਨੂੰ ਸ਼ਿਕਾਇਤ ਕਰਨੀ ਇਹ ਮਨੁੱਖ ਦੀ ਭੁੱਲ ਹੈ। ਦੁੱਖ ਭੁਗਤਾਂ ਪ੍ਰਭੂ ਦੀ ਕਿਰਪਾ ਦਾ ਹੀ ਇੱਕ ਰੂਪ ਹੈ, ਕਿਉਂਕਿ ਦੁੱਖ ਭੁੱਖ ਵਿੱਚ ਹੀ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿੱਚ ਟੁਰਨ ਦੀ ਸਮਝ ਪੈਂਦੀ ਹੈ। ਇਹਨਾਂ ਸਭ ਰੁਕਾਵਟਾਂ ਦਾ ਸਾਹਮਣਾ ਕਰਦਿਆਂ ਹੀ ਮਨੁੱਖ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਗੁਰਬਾਣੀ ਇਨਸਾਨ ਨੂੰ ਇਹ ਜੀਵਨ ਜਾਚ ਸਿਖਾਉਂਦੀ ਹੈ ਕਿ ਇਸ ਕੁਦਰਤੀ ਭੇਦ ਨੂੰ ਸਮਝਣ ਲਈ ਤੂੰ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਹੁਕਮ ਨੂੰ ਪਹਿਚਾਣ ਤੇ ਬੁੱਝ। ਦੁੱਖ ਸੁੱਖ ਵਿੱਚ ਉਸੇ ਨੂੰ ਹੀ ਯਾਦ ਕਰ, ਉਸਦਾ ਹੀ ਸ਼ੁਕਰ ਕਰ। ਹਾਂਜੀ, ਗੁਰਬਾਣੀ ਇਨਸਾਨ ਨੂੰ ਇਹ ਜੀਵਨ ਜਾਚ ਸਿਖਾਉਂਦੀ ਹੈ ਕਿ ਇਸ ਕੁਦਰਤੀ ਭੇਦ ਨੂੰ ਸਮਝਣ ਲਈ ਤੂੰ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਹੁਕਮ ਨੂੰ ਪਹਿਚਾਣ ਤੇ ਬੁੱਝ। ਦੁੱਖ ਸੁੱਖ ਵਿੱਚ ਉਸੇ ਨੂੰ ਯਾਦ ਕਰ, ਉਸਦਾ ਹੀ ਸ਼ੁਕਰ ਕਰ। ਇਉਂ ਤੂੰ ਸਦਾ ਲਈ ਸੁਖੀ ਹੋ ਜਾਵੇਂਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਾਂ ਦੁੱਖ ਲਾਗੈ ਤਾਂ ਤੁਝੇ ਸੰਭਾਲੀ। ਉੱਪਰਲੀ ਵਿਚਾਰ ਤੋਂ ਇੱਕ ਹੋਰ ਨੁਕਤਾ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਹਾਲਾਂਕਿ ਰੱਬੀ ਰਜ਼ਾ ਵਿੱਚ ਹਰ ਇੱਕ ਜੀਵ ਦਾ ਪਹਿਲਾਂ ਬਾਹਰੋਂ ਅੱਡ ਅੱਡ ਸੰਸਾਰਕ ਸਮਾਜਿਕ ਤੇ ਸਰੀਰਕ ਜੀਵਨ ਹੁੰਦਾ ਹੈ, ਪਰ ਉਹ ਆਪਣੇ ਧਰਮ ਵਿੱਚ ਦੈਵੀ ਗੁਣ ਧਾਰਨ ਕਰਦਾ ਹੋਇਆ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਜਾਂਦਾ ਹੈ, ਪਹੁੰਚ ਸਕਦਾ ਹੈ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਭਗਤ ਕਬੀਰ, ਨਾਮਦੇਵ, ਫਰੀਦ, ਤ੍ਰਿਲੋਚਨ, ਤੰਨਾ, ਸਹਿਨ ਜੀ ਆਦਿ ਨੇ ਆਪਣੀ ਧਾਰਮਿਕ ਕਮਾਈ ਵੱਖ ਵੱਖ ਸਮੇਂ, ਅਲੱਗ ਅਲੱਗ ਮਾਹੌਲ, ਭਿੰਨ ਭਿੰਨ ਧਰਮਾਂ ਤੇ ਰੁਕਾਵਟਾਂ ਵਿੱਚ ਸ਼ੁਰੂ ਕੀਤੀ, ਪਰ ਪ੍ਰਭੂ ਦੀ ਮਿਹਰ ਸਦਕਾ ਅੰਤ ਨੂੰ ਸਾਰੇ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਗਏ ਤੇ ਸਾਰਿਆਂ ਨੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਾਂ ਆਈ ਪੰਥੀ ਸਗਲ ਜਮਾਤੀ ਦਾ ਪ੍ਰਚਾਰ ਕਰਕੇ ਸਭ ਨੂੰ ਆਪਸੀ ਪ੍ਰੇਮ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਧਾਰਮਿਕ ਅਨੇਕਤਾ ਨੂੰ ਠੀਕ ਤਰੀਕੇ ਨਾਲ ਸਮਝਣ ਲਈ ਹੇਠਲੀ ਵਿਚਾਰ ਹੋਰ ਵੀ ਸਹਾਇਕ ਹੋ ਸਕਦੀ ਹੈ। ਇੱਕੋ ਰੱਬ ਦੀ ਰਚੀ ਕੁਦਰਤ ਵਿੱਚ ਵਿਆਪਕ ਅਨੇਕਤਾ ਵੈਰਾਇਟੀ ਨੂੰ ਹਰ ਇੱਕ ਗੁਰੂ, ਮਹਾਂਪੁਰਸ਼, ਭਗਤ ਨੇ ਵਡਿਆਇਆ ਤੇ ਸਵੀਕਾਰਿਆ ਹੈ। ਰੱਬ ਦੀ ਰਚੀ ਕੁਦਰਤ ਵਿੱਚ ਵਿਆਪਕ ਅਨੇਕਤਾ ਨੂੰ ਹਰ ਇੱਕ ਗੁਰੂ, ਮਹਾਂਪੁਰਸ਼ ਤੇ ਭਗਤ ਨੇ ਵਡਿਆਇਆ ਤੇ ਸਵੀਕਾਰਿਆ ਹੈ। ਇਹ ਅਨੇਕਤਾ ਕੁਦਰਤ ਦਾ ਸ਼ਿੰਗਾਰ ਹੈ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਏਕ ਮੂਰਤ ਅਨੇਕ, ਦਰਸ਼ਨ ਕੀਨ ਰੂਪ ਅਨੇਕ। ਗੁਰਬਾਣੀ ਦੀ ਪੰਕਤੀ ਦੇਖ ਫੁੱਲ ਫੁੱਲੇ, ਅਹੰਗ ਤਿਆਗ ਤਿਆਗੇ ਅਨੁਸਾਰ, ਜੇ ਇੱਕ ਫੁੱਲ ਆਪਣੇ ਘਮੰਡ ਨੂੰ ਤਿਆਗਦਾ ਹੋਇਆ ਦੂਸਰੇ ਫੁੱਲ ਨੂੰ ਖਿੜਿਆ ਦੇਖ ਕੇ ਖੁਦ ਖਿੜਦਾ ਹੈ, ਤਾਂ ਸ਼੍ਰੋਮਣੀ ਜੂਨ ਦਾ ਚੋਲਾ ਪਹਿਨਿਆ ਹੋਇਆ ਮਨੁੱਖ ਦੂਜੇ ਧਰਮੀ ਨੂੰ ਦੇਖ ਕੇ ਕਿਉਂ ਨਹੀਂ ਖਿੜਦਾ। ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ। ਚਮੇਲੀ ਦਾ ਫੁੱਲ ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਨਾਲ ਮੁਕਾਬਲਾ ਨਹੀਂ ਕਰ ਰਿਹਾ। ਚਮੇਲੀ ਦਾ ਫੁੱਲ ਗੁਲਾਬ ਦੇ ਪੌਦੇ ਵਿੱਚ ਕੰਡੇ ਦੇਖ ਕੇ ਉਸ ਨਾਲ ਕਿਰਨਾਂ ਤੇ ਨਿੰਦਿਆ ਨਹੀਂ ਕਰਦਾ। ਇਸੇ ਤਰ੍ਹਾਂ ਸਾਰਿਆਂ ਕਿਸਮਾਂ ਦੇ ਫੁੱਲ ਇੱਕ ਦੂਜੇ ਦੇ ਨਾ ਮਾਤਰ ਔਗਣਾਂ ਨੂੰ ਭੁੱਲ ਕੇ ਦੂਰੋਂ ਹੀ ਸੁੰਦਰਤਾ ਰੰਗ ਤੇ ਖੁਸ਼ਬੋ ਇੱਕ ਦੂਜੇ ਨੂੰ ਵੰਡ ਰਹੇ ਹਨ ਤੇ ਸਾਂਝ ਕਰੀਜੇ ਗੁਣੇ ਕੇਰੀ ਛੋੜ ਔਗਣ ਚੱਲੀਏ ਦੀ ਸਾਰਿਆਂ ਵੱਲੋਂ ਸੁੱਤੇ ਸਿੱਧ ਕਮਾਈ ਹੋ ਰਹੀ ਹੈ। ਇਸ ਢੰਗ ਨਾਲ ਇੱਕ ਨਾਲ ਦਾ ਛੋਟਾ ਪਹਾੜ ਦੂਜੇ ਵੱਡੇ ਪਹਾੜ ਦੀ ਵਿਰੋਧਤਾ ਨਹੀਂ ਕਰਦਾ, ਸਗੋਂ ਦੋਨੋਂ ਇੱਕ ਦੂਜੇ ਦੀ ਸਹਾਇਤਾ ਲਈ ਸਥਿਤ ਹਨ ਤੇ ਕੁਦਰਤ ਦੇ ਸ਼ਿੰਗਾਰ ਵਿੱਚ ਸ਼ਾਮਲ ਹਨ। ਪਰ ਅਫਸੋਸ ਹੈ ਕਿ ਮਨੁੱਖ ਨੇ ਕੁਦਰਤ ਤੋਂ ਕੁਝ ਨਹੀਂ ਸਿੱਖਿਆ। ਹਾਂਜੀ, ਅਫਸੋਸ ਹੈ ਕਿ ਮਨੁੱਖ ਨੇ ਕੁਦਰਤ ਤੋਂ ਕੁਝ ਨਹੀਂ ਸਿੱਖਿਆ। ਅੰਮ੍ਰਿਤ ਧਰਮ ਹੈ ਅਖਲ ਧਰਮ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਈ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਏ ਸਮਾਈ। ਉੱਪਰਲੇ ਗੁਰਬਾਣੀ ਦੇ ਫੁਰਮਾਨਾ ਅਨੁਸਾਰ ਰੱਬ ਦੀ ਕੁਦਰਤ ਤੇ ਇਸ ਵਿੱਚ ਪਰਵਿਰਤ ਹੁਕਮ ਰੂਪੀ ਨਿਯਮ ਬਿਲਕੁਲ ਮੁਕੰਮਲ ਹਨ। ਰੱਬ ਦੀ ਕੁਦਰਤ ਤੇ ਇਸ ਵਿੱਚ ਪਰਵਿਰਤ ਹੁਕਮ ਰੂਪੀ ਨਿਯਮ ਬਿਲਕੁਲ ਮੁਕੰਮਲ ਹਨ। ਇਸ ਵਿੱਚ ਕੁਝ ਵੀ ਊਣਾ ਤੇ ਫਾਲਤੂ ਨਹੀਂ ਹੈ ਤੇ ਪ੍ਰਭੂ ਦੀ ਰਚਨਾ ਦੇ ਕਿਸੇ ਵੀ ਪੱਖ ਵਿੱਚ ਨੁਕਸ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸਾਰੇ ਧਰਮ ਪ੍ਰਭੂ ਦੀ ਰਜ਼ਾ ਵਿੱਚ ਬਣੇ ਹਨ। ਹਾਂਜੀ, ਸਾਰੇ ਧਰਮ ਪ੍ਰਭੂ ਦੀ ਰਜ਼ਾ ਵਿੱਚ ਬਣੇ ਹਨ। ਇਹਨਾਂ ਸਾਰਿਆਂ ਧਰਮਾਂ ਵਿੱਚ ਪ੍ਰਭੂ ਵਸਦਾ ਹੈ। ਜਿਹਾ ਕਿ ਕਹੂ ਹੋਏ ਕਿ ਹਿੰਦੂਆਂ ਗਾਇਤਰੀ ਕੋ ਗੁਪਤ ਜਪਿਓ, ਕਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇਤ ਹੋ, ਕਹੂ ਕੋਕ ਕਾਬ ਹੋਏ ਕਿ ਪੁਰਾਨ ਕੋ ਪੜਤ ਮਤ, ਕਤਹੂ ਕੁਰਾਨ ਕੋ ਨਿਦਾਨ ਜਾਨ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਜਿਵੇਂ ਸਾਰਿਆਂ ਫੁੱਲਾਂ ਵਿੱਚ ਖੁਸ਼ਬੋ ਤੇ ਸੁੰਦਰਤਾ ਹੈ, ਹਰ ਕਿਸਮ ਦੇ ਦੁੱਧ ਵਿੱਚ ਘਿਓ ਹੈ, ਸਾਰੇ ਫਲਾਂ ਵਿੱਚ ਮਿਠਾਸ ਹੈ, ਠੀਕ ਇਸੇ ਤਰ੍ਹਾਂ ਸਾਰੇ ਧਰਮਾਂ ਵਿੱਚ ਛੁਪੇ ਹੋਏ ਦੈਵੀ ਗੁਣ ਜ਼ਰੂਰ ਹੁੰਦੇ ਹਨ। ਹਾਂਜੀ, ਸਾਰੇ ਧਰਮਾਂ ਵਿੱਚ ਛੁਪੇ ਹੋਏ ਦੈਵੀ ਗੁਣ ਜ਼ਰੂਰ ਹੁੰਦੇ ਹਨ। ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਮਾਣਨ ਲਈ ਸਾਨੂੰ ਸਿਰਫ ਨਜ਼ਦੀਕ ਜਾਣ ਦੀ ਲੋੜ ਹੈ, ਪਰ ਜਦੋਂ ਅਸੀਂ ਖੁਦਗਰਜ਼ੀ ਵਿੱਚ ਫੁੱਲਾਂ ਦੀ ਸੁੰਦਰਤਾ ਤੇ ਮਹਿਕ ਉੱਤੇ ਕਬਜ਼ਾ ਕਰਨ ਲਈ ਉਸ ਨੂੰ ਤੋੜਦੇ ਹਾਂ ਤਾਂ ਕੰਡੇ ਚੁਬਣੇ ਲਾਜ਼ਮੀ ਹਨ। ਇਸੇ ਤਰ੍ਹਾਂ ਦੂਜੇ ਧਰਮਾਂ ਨਾਲ ਕਿਰਨਾਂ ਤੇ ਵਿਰੋਧਤਾ ਕਰਦਿਆਂ ਕੰਡੇ ਲਾਜ਼ਮੀ ਚੁਬਦੇ ਹਨ। ਜਦੋਂ ਕੋਈ ਅਗਿਆਨਤਾ ਵੱਸ ਹੋ ਕੇ ਦੂਜਿਆਂ ਨੂੰ ਕਿਰਨਾ ਪਰੀ ਦ੍ਰਿਸ਼ਟੀ ਨਾਲ ਦੇਖਦਾ ਹੈ ਤੇ ਉਸ ਦਾ ਨਤੀਜਾ ਕੁਦਰਤੀ ਤੌਰ ਤੇ ਦੁਖਦਾਇਕ ਹੁੰਦਾ ਹੈ। ਪਰੰਤੂ ਇਸ ਦੇ ਉਲਟ ਕਿਸੇ ਦੂਸਰੇ ਧਰਮ ਦੇ ਗੁਣ ਸਾਂਝੇ ਕਰਨ ਲਈ ਕੇਵਲ ਉਸ ਨੂੰ ਸਵੀਕਾਰਕ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ, ਸਿਰਫ ਕੇਵਲ ਪੋਜ਼ਿਟਿਵ ਅਪਰੋਚ ਦੀ ਲੋੜ ਹੈ ਕਿਸੇ ਦੂਸਰੇ ਧਰਮ ਦੇ ਗੁਣ ਸਾਂਝੇ ਕਰਨ ਲਈ। ਉਸ ਦੀ ਚੰਗਿਆਈ ਅਥਵਾ ਮਹਿਕ ਤੇ ਖੁਸ਼ਬੋ ਖੁਦ ਬਖੁਦ ਪ੍ਰਾਪਤ ਹੋ ਜਾਵੇਗੀ। ਗੁਰਬਾਣੀ ਬਿਆਨ ਕਰਦੀ ਹੈ, ਬੇਦ ਕਤੇਬ ਕਹੋ ਮਤ ਝੂਠੈ, ਝੂਠਾ ਜੋ ਨਾ ਵਿਚਾਰੈ, ਵੇਦਾਂ ਮੇ ਨਾਮ ਉੱਤਮ ਸੋ ਸੁਣੈ ਨਾਈ, ਫਿਰੈ ਜਿਉਂ ਬੇਤਾਲਿਆ। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ ਹੀ ਇਨਸਾਨ ਦਾ ਸਭ ਤੋਂ ਜ਼ਰੂਰੀ ਤੇ ਮੁੱਖ ਧਰਮ ਹੈ। ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ ਇਹ ਇਨਸਾਨ ਦਾ ਸਭ ਤੋਂ ਜ਼ਰੂਰੀ ਤੇ ਮੁੱਖ ਧਰਮ ਹੈ। ਪਰ ਇਹ ਮੰਜ਼ਿਲ ਗੱਲੀ ਬਾਤੀ ਨਹੀਂ ਪ੍ਰਾਪਤ ਹੁੰਦੀ। ਇਸ ਪ੍ਰਾਪਤੀ ਲਈ ਮਨੁੱਖ ਨੂੰ ਗੁਰੂ ਦਾ ਆਸਰਾ ਲੈ ਕੇ ਅਨੇਕਾਂ ਸਿਲਸਿਲੇ ਪੌੜੀਆਂ ਚੜ੍ਹਨ ਲਈ ਸਾਰੇ ਲੋਕ ਆਪਣੇ ਆਪਣੇ ਧਰਮ ਦੀਆਂ ਵੱਖ ਵੱਖ ਸਾਧਨਾਵਾਂ ਅਪਣਾਉਂਦੇ ਹਨ। ਪਰ ਇੱਥੇ ਸਾਰੇ ਬਾਹਰਲੇ ਧਰਮਾਂ ਲਈ ਕੁਝ ਬੁਨਿਆਦੀ ਤੇ ਸਾਂਝੇ ਗੁਣਾਂ ਜਾਂ ਸਿਧਾਂਤਾਂ ਦੀ ਵਿਚਾਰ ਕਰਨੀ ਲੋੜੀਂਦੀ ਹੈ, ਨਹੀਂ ਤਾਂ ਅਸੀਂ ਇਸ ਸੋਝੀ ਤੋਂ ਬਗੈਰ ਸਹੀ ਆਤਮਕ ਧਾਰਮਿਕ ਰਸਤੇ ਤੋਂ ਭਟਕ ਜਾਂ ਖੁੰਝ ਜਾਵਾਂਗੇ ਤੇ ਪ੍ਰਭੂ ਪ੍ਰੇਮ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਾਂਗੇ। ਗੁਰਬਾਣੀ ਦੀ ਰੋਸ਼ਨੀ ਵਿੱਚ ਸੱਤ, ਸੰਤੋਖ, ਦਇਆ ਤੇ ਧੀਰਜ ਧਰਮ ਦੇ ਚਾਰ ਬੁਨਿਆਦੀ ਗੁਣ ਜਾਂ ਪੈਰ ਮੰਨੇ ਗਏ ਹਨ। ਸੱਤ, ਸੰਤੋਖ, ਦਇਆ ਤੇ ਧੀਰਜ, ਇਹ ਧਰਮ ਦੇ ਚਾਰ ਬੁਨਿਆਦੀ ਗੁਣ ਜਾਂ ਪੈਰ ਮੰਨੇ ਗਏ ਹਨ। ਇਸ ਸੱਚਾਈ ਨੂੰ ਹੋਰ ਅਨੇਕਾਂ ਧਰਮਾਂ ਨੇ ਵੀ ਕਬੂਲਿਆ ਹੈ। ਸਤ ਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ। ਸਤ ਸੰਤੋਖ ਦਇਆ ਧਰਮ ਸਿਗਾਰ ਬਣਾਵੋ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ 84 ਲੱਖ ਜੂਨਾਂ ਦੇ ਜੀਵ ਤਾਂ ਦਿਆਨਤਦਾਰੀ ਨਾਲ ਰੱਬੀ ਕਾਨੂੰਨ ਵਿੱਚ ਅਪੋਲ ਅਣਜਾਣੇ ਹੀ ਆਪੋ ਆਪਣਾ ਧਰਮ ਨਿਭਾ ਰਹੇ ਹਨ। 84 ਲੱਖ ਜੂਨਾਂ। ਇਸ ਤਰ੍ਹਾਂ ਮਨੁੱਖ ਨੇ ਵੀ ਧਰਮ ਅਪਣਾ ਕੇ ਆਪਣਾ ਖਾਣਾ ਪੀਣਾ ਸੌਣਾ ਪਹਿਨਣਾ ਵੇਖਣਾ ਸੁਣਨਾ ਪੜ੍ਹਨਾ ਸੋਚਣਾ ਕਿਰਤ ਕਰਮ ਵਿਵਹਾਰ ਰੀਝਾਂ ਨੂੰ ਸਹੀ ਨਿਯਮਾਂ ਅਤੇ ਦੈਵੀ ਰੁਚੀਆਂ ਅਨੁਸਾਰ ਢਾਲਣਾ ਅਤੇ ਉਤਪੰਨ ਕਰਨਾ ਹੈ। ਗੁਰਬਾਣੀ ਵਿੱਚ ਥਾਂ ਥਾਂ 'ਤੇ ਸਤਿਗੁਰਾਂ ਨੇ ਸਤਿਗੁਣਾਂ ਅਤੇ ਦੈਵੀ ਰੁਚੀਆਂ ਨੂੰ ਧਾਰਨ ਅਤੇ ਔਗੁਣਾਂ ਅਤੇ ਕੁਰੁਚੀਆਂ ਨੂੰ ਤਿਆਗਣ ਦਾ ਉਪਦੇਸ਼ ਦੇ ਕੇ ਨੀਚ ਹੈਵਾਨੀ ਸੋਚਣੀ ਵਾਲੇ ਮਨਮੁੱਖਾਂ ਸਾਖਤਾਂ ਅਤੇ ਦੁਰਮਤ ਵਾਲਿਆਂ ਨੂੰ ਸਦਾਚਾਰੀ ਸਚਿਆਰੇ ਅਤੇ ਗੁਰਮੁਖ ਬਣਨ ਦਾ ਮਾਰਗ ਦਿਖਾਇਆ ਹੈ। ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਛਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾਹਬੋ ਹੈਬੋ ਤ੍ਰਿਗੁਣ ਅਤੀਤ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇਖੈ ਭਲਾ ਮਨਾਵੈ ਪਾਰਸ ਪਰਸ ਅਪਰਸ ਹੋਏ ਪਰ ਤਨ ਹੱਥ ਨਾ ਲਾਵੈ। ਪਰੰਤੂ ਲੋਕ ਰੁਚੀ ਐਸੀ ਹੈ ਕਿ ਗੁਣਾਂ ਦੀ ਥਾਂ ਔਗਣਾ ਵੱਲ ਵਧੇਰੀ ਖਿੱਚੀ ਜਾਂਦੀ ਹੈ। ਪਸ਼ੂ ਬਿਰਤੀ ਮਨੁੱਖ ਨੂੰ ਉੱਪਰ ਉੱਠਣੋਂ ਰੁਕਾਵਟਾਂ ਪਾਉਂਦੀ ਤੇ ਰਸਾਤਲ ਵੱਲ ਨੂੰ ਲਿਜਾਂਦੀ ਹੈ। ਸਤਿਗੁਰਾਂ ਦਾ ਫਰਮਾਨ ਹੈ, ਹਾਂਜੀ ਸਤਿਗੁਰਾਂ ਦਾ ਫੁਰਮਾਨ ਹੈ, ਲੋਕ ਔਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਪਰਮਾਰਥ ਵਿੱਚ ਭਗਤੀ ਤੇ ਦੈਵੀ ਗੁਣ ਇਕੱਠੇ ਨਾਲ ਨਾਲ ਚੱਲਦੇ ਹਨ। ਪਰਮਾਰਥ ਵਿੱਚ ਭਗਤੀ ਤੇ ਦੈਵੀ ਗੁਣ ਇਕੱਠੇ ਨਾਲ ਨਾਲ ਚੱਲਦੇ ਹਨ, ਵਿਨ ਗੁਣ ਕੀਤੇ ਭਗਤ ਨਾ ਹੋਏ। ਇਸ ਲਈ ਗੁਰਮਤ ਵਿੱਚ ਅਨੇਕਾਂ ਦੈਵੀ ਗੁਣਾਂ ਨੂੰ ਧਾਰਨ ਕਰਨ ਲਈ ਪ੍ਰਭੂ ਅੱਗੇ ਅਰਦਾਸ, ਪ੍ਰਭੂ ਦੀ ਸਿਫਤ ਸਲਾਹ, ਮਨ ਨੂੰ ਖੋਜਣਾ ਤੇ ਘੜਨਾ, ਪ੍ਰਭੂ ਦਾ ਸ਼ੁਕਰ, ਪ੍ਰਭੂ ਦਾ ਭੈ, ਪ੍ਰਭੂ ਵਿਛੋੜੇ ਵਿੱਚ ਬੈਰਾਗ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ ਤੇ ਸਾਧ ਸੰਗਤੀ ਮੁੱਖ ਸਾਧਨ ਦੱਸੇ ਗਏ ਹਨ। ਪ੍ਰਭੂ ਅੱਗੇ ਅਰਦਾਸ, ਪ੍ਰਭੂ ਦੀ ਸਿਫਤ ਸਲਾਹ, ਮਨ ਨੂੰ ਖੋਜਣਾ ਤੇ ਕੱਢਣਾ, ਪ੍ਰਭੂ ਦਾ ਸ਼ੁਕਰ, ਪ੍ਰਭੂ ਦਾ ਭੈ, ਪ੍ਰਭੂ ਵਿਛੋੜੇ ਵਿੱਚ ਬੈਰਾਗ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ ਤੇ ਸਾਧ ਸੰਗਤ ਮੁੱਖ ਸਾਧਨ ਦੱਸੇ ਗਏ ਹਨ ਦੈਵੀ ਗੁਣਾਂ ਨੂੰ ਤਾਰਨ ਲਈ। ਦੂਜੇ ਪਾਸੇ ਜੋ ਮਨੁੱਖ ਸਤ ਸੰਤੋਖ ਦਇਆ ਧੀਰਜ ਆਦਿ ਦੈਵੀ ਗੁਣ ਨਹੀਂ ਤਾਰਨ ਕਰਦੇ ਤਾਂ ਇਹ ਕੁਦਰਤੀ ਗੱਲ ਹੈ ਕਿ ਉਹ ਲੋਕ ਝੂਠ ਤ੍ਰਿਸ਼ਨਾ ਲੁੱਟ ਖਸੁੱਟ ਕ੍ਰੋਧ ਕਿਰਨਾ ਈਰਖਾ ਦਵੈ ਤਵਸਵ ਆਦਿ ਔਗੜਾਂ ਵਿੱਚ ਗਲਤਾਨ ਹੋ ਜਾਂਦੇ ਹਨ। ਜੋ ਮਨੁੱਖ ਸਤ ਸੰਤੋਖ ਦਇਆ ਧੀਰਜ ਆਦਿ ਦੈਵੀ ਗੁਣਾਂ ਨੂੰ ਨਹੀਂ ਤਾਰਨ ਕਰਦੇ। ਇਸ ਲਈ ਗੁਰੂ ਨਾਨਕ ਨੇ ਸਮੁੱਚੇ ਜਗਤ ਨੂੰ ਸ਼ਾਂਤ ਵਾਤਾਵਰਣ ਪੈਦਾ ਕਰਨ ਲਈ 3 ਸੁਨਹਿਰੀ ਅਸੂਲ, ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ ਦਾ ਉਪਦੇਸ਼ ਦ੍ਰਿੜਾ ਕੇ ਸੱਚੀ ਸੁੱਚੀ ਜੀਵਨ ਸੇਧ ਦਿੱਤੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਇਸ ਹਕੀਕਤ ਤੋਂ ਕੋਈ ਵੀ ਮਨੁੱਕਰ ਨਹੀਂ ਹੋ ਸਕਦਾ ਕਿ ਜਿਉਂ ਜਿਉਂ ਜ਼ਿਆਦਾ ਗਿਣਤੀ ਵਿੱਚ ਲੋਕ ਸਹੀ ਭਾਵਨਾ ਸਹਿਤ ਕਿਸੇ ਧਰਮ ਨੂੰ ਅਪਣਾਉਂਦੇ ਹਨ ਤਿਉਂ ਤਿਉਂ ਉਸ ਧਰਮ ਦਾ ਸਮਾਜਿਕ ਆਰਥਿਕ ਤੇ ਆਤਮਕ ਸ਼ਕਤੀ ਵਧਦੀ ਜਾਂਦੀ ਹੈ। ਜਿਉਂ ਜਿਉਂ ਜ਼ਿਆਦਾ ਗਿਣਤੀ ਵਿੱਚ ਲੋਕ ਸਹੀ ਭਾਵਨਾ ਸਹਿਤ ਕਿਸੇ ਧਰਮ ਨੂੰ ਅਪਣਾਉਂਦੇ ਹਨ। असल विच ए शक्ति मजलूम दी रखिया लई, ए शक्ति पाप नू खत्म करन लई, जालम ते जुल्म दा टाकरा करन लई, धर्म दे प्रचार लई, शांत वातावरण बनाउन लई, दुखियां गरीबां अनाथां दी सहायता लई वरती जानी चाहीदी है। जे असी इस शक्ति नू ठीक जगह ते ठीक समय सिर नहीं वरत दे तां भी असी धर्मी अखवाउन दे हकदार नहीं। दूजे लफ्जां विच भगती तो ही शक्ति पैदा हुंदी है। हाँ जी, भगती तो ही शक्ति पैदा हुंदी है, पर जदों धर्म इस दे अपनाउन वालियां दी बहु गिनती भगती भावना तो खाली हो जाती है तो इतिहास गवाह है कि यही शक्ति जुल्म दा रूप धार के अत्यंत तबाही मचाती रही है। त्रैगुणी माइकी मंडल अंदर धार्मिक प्रचार दिमागी ज्ञान द्वारा हो सकता है, पर चौथे पद दे आत्मक मंडल विच इस दिमागी ज्ञान दी पहुंच नहीं। इसलिए जदों गुरबाणी विच आत्मक मंडल प्रति शब्द आउंदे हन तां असी उन्हां दा ओपरा जिहा दिमागी ज्ञान द्वारा टालम टोल कर छड़दे हां। आत्मक मंडल दे धर्म दी व्याख्या इस सिर्फ विवेक बुद्धि वाले तत् योग के बेते बख्शे हुए विरले अनुभवी गुरमुख जन ही कर सकते हैं। बाणी बिरलो विचार सी जे को गुरमुख होए, ए बाणी महापुरख की निज करवासा होए। अनेकां धर्मां दे अड़ अड़ निश्चयां ते आधारित बारमुखी धर्म किरिया रवायतां मर्यादा विच फर्क होना लाजमी है, जिस तों वाद विवाद लड़ाइयां झगड़े ईरखा द्वैत उपजदे हन ते धार्मिक मतां विच मतभेद कारण कई होर नवे फिरके बनदे जांदे हन। ਇਹ ਗੁਰਬਾਣੀ ਵਿੱਚ ਦਰਸਾਏ ਸਗਲ ਸੰਗ ਹਮਕੋ ਬਣਿਆਈ ਦੇ ਆਸ਼ੇ ਦੇ ਐਨ ਉਲਟ ਹਨ। ਗੁਰੂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਸਾਂਝੇ ਅੰਤਰਮੁਖੀ ਆਤਮਕ ਨੁਕਤੇ ਭੇਦ ਜਾਂ ਤੱਤ ਦੇ ਆਤਮਕ ਗਿਆਨ ਤੋਂ ਅਸੀਂ ਬੇਖਬਰ ਅਣਜਾਣ ਅਵੇਸਲੇ ਹੋ ਗਏ ਹਾਂ ਜਾਂ ਜਾਣ ਮੁੱਝ ਕੇ ਮਚਲੇ ਹੋਏ ਬੈਠੇ ਹਾਂ। ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਸਦਕਾ ਟਾਵੀਆਂ ਟਾਵੀਆਂ ਰੂਹਾਂ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਾਰਮਿਕ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਹਾਂਜੀ, ਪਿਛਲੇ ਜਨਮ ਦੀ ਧਾਰਮਿਕ ਕਮਾਈ ਸਦਕਾ ਟਾਵੀਆਂ ਟਾਵੀਆਂ ਰੂਹਾਂ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਾਰਮਿਕ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਉਹਨਾਂ ਦੇ ਹਿਰਦੇ ਦੀਆਂ ਤੋਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਕ ਮੰਡਲ ਦੇ ਅੰਤਰਮੁਖੀ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਅਣਜਾਣੇ ਲੱਗੀ ਰਹਿੰਦੀ ਹੈ। ਇਸ ਸੂਖਮ ਆਤਮਕ ਕਾਂਖੀ ਜਾਂ ਗੁੱਜੀ ਤੁਕਤੁਕੀ ਕਾਰਨ ਜੀਵ ਦੇ ਅੰਦਰ ਆਤਮੇ ਕੁਦਰਤੀ ਤੌਰ ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਖਿੱਚ ਬਣੀ ਰਹਿੰਦੀ ਹੈ। ਭਾਵੇਂ ਇਹ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਜੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਂਦੀ ਪ੍ਰੇਰਦੀ ਖੋਜ ਕਰਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਕ ਲਗਨ ਸਦਕਾ ਉਹਨਾਂ ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਹਾਂਜੀ, ਐਸੇ ਉੱਤਮ ਜਗਿਆਸੂ ਦੀ ਸੱਚੀ ਸੁੱਚੀ ਆਤਮਕ ਲਗਨ ਸਦਕਾ ਉਹਨਾਂ ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਉਹਨਾਂ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਦਿੰਦਾ ਹੈ ਤੇ ਸਾਧ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਹਾਂ ਹੋਰ ਉੱਤਮ ਜਗਿਆਸੂਆਂ ਦੀ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਤੇ ਸਹਾਇਤਾ ਕਰਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ, ਸਮਝਿਆ ਸਮਝਾਇਆ, ਸਿੱਖਿਆ ਸਿਖਾਇਆ, ਬਾਰਮੁਖੀ ਧਰਮ ਇਹ ਬੁੱਧੀ ਦੀ ਪ੍ਰਾਪਤੀ ਹੈ ਤੇ ਇਸ ਦੇ ਵਿੱਚ ਪ੍ਰਚਾਰ ਦਾ ਸਿਲਸਿਲਾ ਵੀ ਸਰੀਰਕ ਤੇ ਦਿਮਾਗੀ ਕਰਤੱਵ ਹੈ। ਗੁਰੂਆਂ ਅਵਤਾਰਾਂ ਦੇ दर्शाए हुए अंतर आत्मे प्रकाश रूप नाम या आत्मक धर्म दे गुज्जे पेदा नूं बुद्धि मंडल दी फिलासफी अनुभव नहीं कर सकती, क्योंकि ये आत्मक खेड ये बुद्धि दी पकड़ तो परे है। उदाहरण दे तौर ते बिजली दी बाबत किताबी ज्ञान पढ़ना पढ़ाउना होर गल है, पर बिजली दे करंट दे झटके दा निजी तजर्बा होर गल है। इसे तरह आत्मक मंडल दे जीवन रौ शब्द नाम प्रेम लिव या आत्मक धर्म नूं अंतर आत्मे निजी तजर्बे द्वारा मानना होर गल है, ते इस आत्मक मंडल दे तत् ज्ञान दे भेद दी बाबत निरापुरा दिमागी ज्ञान कोटना बिल्कुल होर गल है। ए गल पढ़न दी ही नहीं बुझन दी है, पढ़िए ना ही भेद बुझिए पावना। इसे अंतर्मुखी आत्मक धर्म दा बयान, आत्मक धर्म दा उपदेश ते अनुभव द्वारा प्राप्ति ते जुगती गुरबाणी विच भरपूर है। हाँ जी, इस अंतर्मुखी आत्मक धर्म दा बयान उपदेश ते अनुभव द्वारा प्राप्ति ते जुगती गुरबाणी विच भरपूर है। फिर भी असी इस आत्मक मंडल दी इलाही अमोलक दात अनूप वस्तु दे आनंद रंग रस सुख स्वाद तो आप भी बांझे रह रहे हाँ, जगत नू भी बांझिया कर रख्या है। मार्ग मोती बिथरे अंधा निकसियो आए, जोत बिना जगदीश की जगत उलंघे जाए। इस अणगैली इस अज्ञानता इस महापुल परम पुलावे दे कारण ए हन कि असी बार मुखी कर्म कांडा नू संपूर्ण धर्म समझी बैठे हाँ, इस दे रूटीन विच मस्त ते संतुष्ट हाँ। दिमागी ज्ञान ते धर्म नू असी निजी मायकी स्वार्थ दी पूर्ति दा साधन बनाया होया है। त्रैगुणी होमे दे परम भुलावे वाली धार्मिक अवस्था नू अंतिम धार्मिक मंजिल समझी बैठे हाँ। चौथे पद दे आत्मक मंडल दे अनुपवी इलाही खेल दी सानू सोझी नहीं, ज्ञान ही नहीं, निश्चा ही नहीं, लोड़ ही नहीं, भुखी नहीं, तो उद्दम भी नहीं। असी अपने जीवन नू होमे दे परम भुलावे दी हनेर काल कोठड़ी विच कैद कीता है, जिस विच आत्मक प्रकाश दी किरण दे दाखल होने की संभावना ही नहीं। आपू उसारी होमे दी हनेर काल कोठड़ी विच आपो अपने अधूरे गलत फोके धार्मिक निश्चयां दियां कालियां ऐनकां लाईयां हन, जिहड़ियां असी लाउण लई भी तैयार नहीं। इस तरह असी अपना जीवन पलच पलच सगली मुई झूठे तंदे मोह वाला बना रख्या है। बख्शे हुए गुरमुख प्यारे महापुरखां दे राही गुरुआं अवतारां दे दरसाए हुए आत्म प्रकाश या आत्मक धर्म दी बख्शिश सीना बसीना जोत नाल जोत जगाउन दा अटुट ते अपुल सिलसिला लगातार चलिया आउंदा है। नाम रहो साधु रहो रहो गुर गोबिंद, कहो नानक ए जगत मैं किन जपियो गुरमंत। पर ए आत्मक मंडल दी निराली गुज्जी खेल एक से विरले कोटन मैं कहूं भागा वाले गुरमुख प्यारियां ते वर्त दी है। इना दे जीवन दी आत्मक किरणा द्वारा कलयुग विच गैबी ते अंतर्मुखी आत्मक धर्म दा इलाही प्रकाश किते किते टहकदा महकदा प्रकाश दा दिखाई दिंदा है। ऐसो ऐसे जन विरले संसारे गुर शब्द विचारे रहे निरारे, अजेहे किसे विरले बख्शे हुए गुरमुख जन नाल मेल हो जावे ता मनमुख मनुख पावजल तर जांदा है। ए निशानी साध की जिस पेटत तरी है, अंचल गया क्या साध का तरना ए संसार। साडा शरीरक मानसिक आर्थिक जीवन उच्चा उठन दी बजाए मायकी परम भुलेखियां विच अजाई जा रहा है। असी ईरखा द्वैत किरना हंकार झगड़िया मजहबी तसब विच होर गलतान होके दुखी होंदे जा रहे हैं। धर्म दे इन्हां भुलेखियां नूं समझण लई बारमुखी धर्मां दे भिन्न भिन्न प्रगटाव्यां दी कुछ कु टूक मात्र मिसालां दित्तियां जांदियां हन। कोई भूतां नूं पूजदा है, कोई इस दी निखेधी करदा है, किसे धर्म विच जीव हत्या नूं दीर्घ पाप समझिया जांदा है, किसे विच जीव दी कुर्बानी देनी पुनी नहीं बल्कि परमार्थ दा विशेष अंग मनिया जांदा है। ਮਾਸ ਖਾਣ ਜਾਂ ਨਾ ਖਾਣ ਬਾਰੇ ਵੀ ਵੱਖ ਵੱਖ ਧਰਮਾਂ ਵਿੱਚ ਅੱਡ ਅੱਡ ਰਾਏ ਹੈ। ਕਈ ਧਰਮਾਂ ਵਿੱਚ ਕੇਵਲ ਕਿਸੇ ਖਾਸ ਕਿਸਮ ਦਾ ਮਾਸ ਖਾਣ ਦੀ ਮਨਾਹੀ ਹੈ। ਕਿਸੇ ਧਰਮ ਵਿੱਚ ਧਾਰਮਿਕ ਮੰਦਰ ਅੰਦਰ ਨੰਗੇ ਸਿਰ ਜੋੜੇ ਆਦਿ ਲਿਜਾਣ ਦੀ ਬਿਲਕੁਲ ਮਨਾਹੀ ਹੈ, ਸਾਰੀ ਸੰਗਤ ਹੇਠਾਂ ਚੋਕੜਾ ਮਾਰ ਕੇ ਬੈਠਦੀ ਹੈ। ਪਰ ਕਈ ਐਸੇ ਵੀ ਮਜ਼ਹਬ ਹਨ ਜੋ ਧਾਰਮਿਕ ਮੰਦਰ ਵਿੱਚ ਨੰਗੇ ਸਿਰ ਸਣੇ ਜੋੜੇ ਕੁਰਸੀ 'ਤੇ ਬੈਠਣ ਦੀ ਵੀ ਇਜਾਜ਼ਤ ਦਿੰਦੇ ਹਨ। ਇੱਕੋ ਹੀ ਧਰਮ ਦੇ ਅਨੇਕਾਂ ਫਿਰਕਿਆਂ ਵਿਚਕਾਰ ਧਰਮ ਅਪਣਾਉਣ ਦੀ ਰਸਮ ਜਾਂ ਮਰਿਆਦਾ ਵਿੱਚ ਵੀ ਲਿਬਾਜ਼, ਰਹਿਤ, ਖਾਣ ਪੀਣ ਆਦਿ ਬਾਰੇ ਅਲੱਗ ਅਲੱਗ ਹਦਾਇਤਾਂ ਪ੍ਰਚਲਿਤ ਹਨ। ਕਿਸੇ ਧਰਮ ਵਿੱਚ ਜਪ, ਤਪ, ਹੱਠ, ਯੋਗ, ਵਰਤ, ਤੀਰਥ, ਇਸ਼ਨਾਨ, ਸੁੱਚਮ ਮੌਨ ਰੱਖਣ ਆਦਿ ਸਾਧਨਾਵਾਂ ਨੂੰ ਬਹੁਤ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ, ਪਰ ਕਿਸੇ ਮਜ਼ਹਬ ਵਿੱਚ ਇਹਨਾਂ ਨੂੰ ਕੁਝ ਵੀ ਵਿਸ਼ੇਸ਼ਤਾ ਨਹੀਂ ਦਿੱਤੀ ਜਾਂਦੀ। ਕੋਈ ਧਰਮ ਰੱਬ ਨੂੰ ਦੱਖਣ ਦੇ ਪਾਸੇ ਵਸਦਾ ਸਮਝਦਾ ਹੈ, ਕੋਈ ਰੱਬ ਨੂੰ ਕੇਵਲ ਪੱਛਮ ਵਾਲੇ ਪਾਸੇ ਹੀ ਵਸਦਾ ਸਮਝਦਾ ਹੈ। ਕਿਸੇ ਮਜ਼ਹਬ ਵਿੱਚ ਕੇਵਲ ਸਰਗੁਣ ਦੀ ਪੂਜਾ ਹੈ ਅਤੇ ਕਿਸੇ ਮਜ਼ਹਬ ਵਿੱਚ ਨਿਰਗੁਣ ਦੀ ਉਪਾਸ਼ਨਾ ਹੈ। ਕਈ ਐਸੇ ਵੀ ਹਨ ਜੋ ਨਿਰਗੁਣ ਅਤੇ ਸਰਗੁਣ ਦੋਨਾਂ ਸਰੂਪਾਂ ਵਿੱਚ ਪ੍ਰਭੂ ਨੂੰ ਵਸਦਾ ਸਮਝਦੇ ਹਨ। ਕਈ ਇਸਤਰੀ ਨੂੰ ਨੀਵਾਂ ਸਮਝਦੇ ਹਨ, ਕਈ ਧਰਮ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ। ਕਿਸੇ ਧਰਮ ਵਿੱਚ ਬੱਚੇ ਦਾ ਮੁੰਡਨ ਕਰਨਾ ਇੱਕ ਜ਼ਰੂਰੀ ਰਸਮ ਸਮਝੀ ਜਾਂਦੀ ਹੈ ਅਤੇ ਕਿਸੇ ਵਿੱਚ ਇੱਕ ਰੋਮ ਨੂੰ ਕੱਟਣਾ, ਪੁੱਟਣਾ ਅਤੇ ਰੰਗਣਾ ਧਾਰਮਿਕ ਰਹਿਤ ਦਾ ਵਿਰੁੱਧ ਸਮਝਿਆ ਜਾਂਦਾ ਹੈ। ਕੋਈ ਧਰਮ ਰੱਬ ਦੀ ਹੋਂਦ ਪ੍ਰਤੀ ਚੁੱਪ ਹੈ, ਕੋਈ ਮਜ਼ਹਬ ਅਨੇਕਾਂ ਅਵਤਾਰਾਂ ਦੀ ਪੂਜਾ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਕੋਈ ਕੇਵਲ ਇੱਕ ਰੱਬ 'ਤੇ ਹੀ ਸ਼ਰਧਾ ਰੱਖਦਾ ਹੈ। ਕੋਈ ਮਜ਼ਹਬ ਰੱਬ, ਕੁਦਰਤ ਅਤੇ ਜੀਵ ਆਤਮਾ ਤਿੰਨਾਂ ਨੂੰ ਅਨਾਦੀ ਮੰਨਦਾ ਹੈ। ਕਈ ਧਰਮ ਕੇਵਲ ਰੱਬ ਨੂੰ ਹੀ ਅਨਾਦੀ ਮੰਨਦੇ ਹਨ। ਕਿਸੇ ਧਰਮ ਵਿੱਚ ਜਾਤ ਪਾਤ ਦਾ ਖੁੱਲ੍ਹੇਆਮ ਪ੍ਰਚਾਰ ਕੀਤਾ ਜਾਂਦਾ ਹੈ, ਕੋਈ ਧਰਮ ਜਾਤ ਪਾਤ ਦਾ ਪਰਵਾਂ ਖੰਡਨ ਕਰਦਾ ਹੈ। ਇੱਕੋ ਹੀ ਧਰਮ ਵਿੱਚ ਇੱਕੋ ਹੀ ਨਾਮ ਹੇਠ ਵੱਖ ਵੱਖ ਭਗਤਾਂ ਦੇ ਧਾਰਮਿਕ ਗ੍ਰੰਥ ਪ੍ਰਚਲਿਤ ਹਨ। ਕਈ ਐਸੇ ਵੀ ਮਜ਼ਹਬ ਹਨ ਜਿਨ੍ਹਾਂ ਵਿੱਚ ਇੱਕੋ ਧਾਰਮਿਕ ਗ੍ਰੰਥ ਵਿੱਚ ਕਿਸੇ ਖਾਸ ਰਚਨਾ ਪ੍ਰਤੀ ਵੱਖ ਵੱਖ ਫਿਰਕਿਆਂ ਦੀ ਅਲੱਗ ਅਲੱਗ ਸ਼ਰਧਾ ਅਤੇ ਕਿੰਤੂ ਜਾਂ ਸ਼ੰਕੇ ਹਨ। ਉੱਪਰਲੀਆਂ ਉਦਾਹਰਨਾਂ ਤੋਂ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਵੱਖ ਵੱਖ ਧਰਮਾਂ ਅਤੇ ਫਿਰਕਿਆਂ ਵਿੱਚ ਰੱਬ, ਕੁਦਰਤ, ਜੀਵ, ਆਤਮਾ, ਮਾਇਆ, ਸ਼ਬਦ, ਨਾਮ, ਬਾਣੀ, ਦੇਵੀ ਦੇਵਤੇ, ਅਵਤਾਰ, ਸਾਧ, ਸਵਰਗ, ਨਰਕ, ਪਾਪ, ਪੁੰਨ, ਧਾਰਮਿਕ ਸਾਧਨਾ, ਜਪ, ਤਪ, ਹੱਠ, ਯੋਗ, ਕਰਮ, ਕਿਰਿਆ, ਲਿਬਾਸ, ਰਹਿਤ, ਮਰਿਆਦਿਤ, ਪਾਠ, ਪੂਜਾ ਆਦਿ ਪ੍ਰਤੀ ਆਪਸ ਵਿੱਚ ਵਿਰੋਧੀ ਵਿਚਾਰ ਹਨ, ਕੌਂਟਰਾਡਿਕਟਰੀ ਵਿਚਾਰ ਹਨ। ਐਸੇ ਧਾਰਮਿਕ ਵਿਰੋਧੀ ਵਿਚਾਰ ਨਵੇਂ ਜਗਿਆਸੂਆਂ ਦੇ ਮਨਾਂ ਵਿੱਚ ਰੱਬ, ਧਰਮ ਅਤੇ ਧਾਰਮਿਕ ਸਾਧਨਾ ਪ੍ਰਥਾਏ ਅਨੇਕ ਸ਼ੰਕਾ ਪੈਦਾ ਕਰਕੇ ਉਹਨਾਂ ਦੀ ਆਤਮਿਕ ਤਰੱਕੀ ਵਿੱਚ ਰੋੜੇ ਅਟਕਾਉਂਦੇ ਹਨ। ਹਾਂਜੀ, ਐਸੇ ਧਾਰਮਿਕ ਵਿਰੋਧੀ ਵਿਚਾਰ ਨਵੇਂ ਜਗਿਆਸੂਆਂ ਦੇ ਮਨਾਂ ਵਿੱਚ ਰੱਬ, ਧਰਮ ਅਤੇ ਧਾਰਮਿਕ ਸਾਧਨਾ ਪ੍ਰਥਾਏ ਅਨੇਕ ਸ਼ੰਕਾ ਪੈਦਾ ਕਰਕੇ ਉਹਨਾਂ ਦੀ ਆਤਮਿਕ ਤਰੱਕੀ ਵਿੱਚ ਰੋੜੇ ਅਟਕਾਉਂਦੇ ਹਨ। ਇਸ ਦੁਬਿਧਾ ਦਾ ਨਤੀਜਾ ਇਹ ਨਿਕਲਦਾ ਹੈ ਕਿ ਕਈ ਸ਼ਰਧਾਲੂ ਇੱਕੋ ਇੱਕ ਸਾਂਝੇ ਆਤਮਿਕ ਧਰਮ ਤੋਂ ਹੋਰ ਵੀ ਦੁਰੇਡੇ ਚਲੇ ਜਾਂਦੇ ਹਨ। ਹਾਂਜੀ, ਇਸ ਦੁਬਿਧਾ ਦਾ ਇਹ ਨਤੀਜਾ ਨਿਕਲਦਾ ਹੈ ਕਿ ਕਈ ਸ਼ਰਧਾਲੂ ਇੱਕੋ ਇੱਕ ਸਾਂਝੇ ਆਤਮਿਕ ਧਰਮ ਤੋਂ ਹੋਰ ਵੀ ਦੁਰੇਡੇ ਚਲੇ ਜਾਂਦੇ ਹਨ। ਗੁਰਬਾਣੀ ਵਿਚਾਰ, ਵਿਸ਼ਾ ਧਰਮ ਜਾਂ ਮਜ਼ਹਬ, ਭਾਗ ਸੱਤਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।